صحب کمال، صحب زلال، صحب اکال، صحب نحال، صحب سری گروہ گوبند سنگھ جی دے پاون پوتر جیون دیا چلکیاں جو آپ جی سنت کوی پائی صاحب پائی ویر سنگھ جی دی زبانی श्री कलगी तर चमत्कार विच्चों सरवण कर रहे हो। दो साखियां जो बहुत ही सिख्यादायक हैं और जीवन उपयोगी हैं, आप जी सरवण करने की कृपालता करो। एक बारी प्यार नाल बोलो, वाहिगुरु जी का खालसा, वाहिगुरु जी की फतेह। एक पासे वीर रसी जंग हो रहे से, दूजे पासे धर्म प्रचार हो रहा से। दोहा रंगा दी नहीं, इखलाक और सदाचार ते रखी हुई से। झूठ कुसत फरेब कुसंग जबर हर आचरणहीनता वाली गल तो उच्चा रख दे। सुचे सदाचार विच खालसे दिया नीहां गड्डियां जा रही सन, जिन्हां दी वनगी इउं दिस पैंदी है कि भादों की रुत सी, रात नूं ठंडी हवा चल पई। साहब श्री गुरु गोबिंद सिंह जी छत पर विराज रहे सन ते नाल लगदे घर दी छत तों कुछ झगड़े की आवाज आई। इत्थे एक सिंह दा घर सी जिसका नाम लाहौरा सिंह सी। ये गुरु जी दे साहबजादियां दा खिडावा अते गुरु जी दा अनन सिख सी। इस दे नेड़े ही घर सी भाई माला सिंह दा। माला सिंह वपारी सी ते शाहूकारे दा भी कम करदा सी। लोड़ पई ते एक दिन लाहौरा सिंह ने माला सिंह तो कर्जा लिया, पर फिर देण दा नाम ना लीता। माला सिंह सहनशीलता ते नेक सुभाव दा बंदा सी, उसने शक्ति ना कीती, कोई करड़ाई नाल पुछया ना ते समा पा के माला सिंह नूं विहार विच टोटा आ गया। घाट पैण लगे, हौले हौले खाण पीण दी भी तंगी हो गई। एक दिन उसने लाहौरा सिंह तो अपने रुपए मंगे, पर वह मखौल नाल टाल छड्या करे। अज रात माला सिंह उसके घर गया ते मंग कर लगा, पर लाहौरा सिंह ने ना देण ते चढ़ाउण लई आख्या। सिख सिख दा खाए कर चिंता करिए दूर। फिर ठहर के बोलिया, खाना पीना हसना गुरु दिया भुगताए। जद माला सिंह ने अपनी गरीब दशा दसी तो लाहौरा सिंह बोलिया, जैसा सिख का लेख है तैसी बिद बने आए। माला सिंह ने कहा, भाई दरगह होण सजाइया झूठे अमल जना, जम मारा गह मारिए रोए रोए पछताए। यह सुन के लाहौरा सिंह बोलिया, लेखा कोई ना पुछई जा गुरबख्शन दा। गुरु जी सुन रहे से जा अपने बद इखलाकी ते पाप करन दी प्रोड़ता ले। लाहौरा सिंह ने गुरबाणी दी तुक पढ़ी ता सदाचार दे सरदार गुरु जी ने अपने आप नाल पर उच्ची करके तुक पढ़ी, जो लाहौरा सिंह नू साफ सुनाई दित्ती। हक पराया नानका उस सुअर उस गाए, गुर पीर हामा ता भरै जा मुरदार ना खाए। पहली तुक जो लाहौरा सिंह ने कही सी, सिख सिख दा खाए कर चिंता करिए दूर, उस दे रद्द करन लई गुरु जी ने दूसरी तुक उच्ची करके सुनाउणा कीती। खावै खुदाए ना द्रोह कर रहीए बंद हजूर। फिर जो दूसरी तो कुछ आखी सी, खाना पीना हसना गुरु दिया भुगताए, इस पर गुरु जी ने झिड़कवीं जी सुर विच तो काकी, जैसा कर्म करता करे तैसा गुर भगताए। गुरु दे वाक सुन के लाहौरा सिंह कंबिया ते निम्रता धार के माला सिंह नूं कहन लगा, क्षमा हुण क्षमा करो, मैं कल आप तो लिया धन आप नूं पहुंचा देंगा। मैं तुसां नाल एवें खा मखा बिलास करता सी, हासा ठट्ठा करता सी। सवेर होई तां लाहौरा सिंह रुपए लैके माला सिंह दे घर गया ते हाथ जोड़ के करजा उतारिया। फिर तैयार बर तैयार होके गुरु दरबार गया, श्री गुरु जी नूं मत्था टेक के ये कविता पढ़ी उस। गुर ते विछड़िया सिख लोभी काम कहो, बख्शै गुर बख्शिंद मेलै छाड़ रोहो, औगण हारे नीत चले नाही साच मग, लंपट पए कुटंब ना मिथ्या लख्यो जग। ता गुरु जी बोले, काम क्रोध मद लोह ते करो नहीं अपराध, रिदा सरल बिन कपट ते पंथ चले एह साध। फिर गुरु जी ने संगत वाल तक के सर्व खालसे नूं उपदेश दिता, जो भाई साहब भाई संतोख सिंह जी ने गुरप्रताप सूरज ग्रंथ विच दर्ज किया है। सिख होए किस कर्ज ना लेवै, जेकर ले भाव कर देवै, सुने ना झूठ ना मुख ते कहै, संग झूठ की प्रीत ना गहै, सत संगी होए साच कमावै, संग साच ते प्रीत वधावै, सच उर तरै मर्यादा साची, शलबिन होवे साच उबाची। इस प्रकार उपदेश दृढ़ता ते समझा के गुरु जी ने सर्व खालसे नूं उच्च जीवन का उपदेश दिता। जदों संगतां विच पता चलिया कि माला सिंह का देना लाहौर सिंह ने मार लिया सी, ते फिर गुरबाणी दी तुक अपने पाप कर्म लई वरती सी, तां जदों सतगुरु जी ने लाहौरा सिंह विच सदाचार की एक कमजोरी ते भुल करके गुरवाक उचारण की दीदा दलेरी देखी, तो उस वेले तुर छत तो पुकारे तो सारे सतगुरां की गरीब नवाजी ते सदाचार दे प्यार नूं देख के गदगद हो गए। आखण धन हन इतने भारे कम्मां विच रुझे सतगुरु, जो अपने सिखां दे निज दे मामलियां दियां इखलाकी कमजोरियां दी दुरुस्ती भी करदे हां। अक्सर अज भी बहुत सारे लोग अपने आप नूं सच्चा सुच्चा सिद्ध करन लई अधूरियां अते विचों विचों गुरबाणी दियां पावन पंक्तियां दा आसरा लेंदे हन, जो इखलाक नहीं है। गुरु देखदा है, गुरु दे सन्मुख होके अपने आप दे सन्मुख होके संपूर्ण बाणी दे भाव नूं अपने अंदर उतारीए। सदाचार और गुरु दी सिख्या इस नूं अपने अंदर तार के जीवन निर्वाह करिए। यही गुरु की शरण पैना है, यही गुरु की ओट है, यही गुरु नू समर्पण है। अगली साखी विच भी कुछ इस तरह की ख्याल और इस तरह की सिख्या सतगुरु जी सानू सरवण करवा रहे ने, तां कि अपने जीवन विच आईया गिरावटां अजोके पदार्थी काल दे विचों सहजे और निर्विघन अपनी जीवन यात्रा संपूर्ण करके गुरु मार्ग ते चलदिआं सच दे टनाऊ बन के सचखंड जो जीवन दा लक्ष्य है वह प्राप्त होवे। इस साखी विच एक बीबी है प्रसन्न कौर, जो बंदी विच पई हुई कलगी वाले दी आस तक दी है, उहदे नाल डोरी बद्धी हुई है। बड़ी निम्रता नाल बेनती करदी है, मेरी सतगुर आस पुजाई, दासी सनमुख सदा रहाई। हाय पिया भी बंदी पै है, मिलकी बैठन दे दिहों गए हैं, ਪਰ ਨਾ ਥਾਉ ਨਿਰਾਸਵਾ ਹੋਵਣ ਦੀ, ਨਹੀਂ ਵਿਲਪਣ ਕੁੜਨ ਤੇ ਰੋਵਣ ਦੀ। ਇਸ ਤਰ੍ਹਾਂ ਉਹ ਅਰਜੋਈਆਂ ਕਰਦੀ ਹੈ, ਵਿਲਕੜੀਆਂ ਲੈਂਦੀ ਹੈ। ਦੇਹੀ ਦੇਸ਼ ਦੇ ਵਿੱਥਾਂ ਵਸਾਰੇ ਕੌਤਕਹਾਰੇ ਦੇ ਹਨ, ਇਹਦੇ ਚਮਤਕਾਰ ਹਨ। ਸਦਾ ਦੇਸ਼ ਆਨੰਦੀ ਸੁਣਾਉਂਦਾ ਹੈ, ਜਿੱਥੇ ਮੇਲਾ ਹੀ ਮੇਲਾ ਰਹਿੰਦਾ ਹੈ ਗੁਰੂ ਦੀ ਰਜ਼ਾ ਵਿੱਚ। ਇਸ ਬੰਦੀਖਾਨੇ ਦੇ ਬਾਹਰ ਨਾਰੂ ਜੋ ਲੁਕ ਲੁਕ ਕੇ ਸੁਣਦਾ ਹੈ, ਆ ਕੇ ਬੜੇ ਕਰੜੇ ਸ਼ਬਦਾਂ ਵਿੱਚ ਕੁਛ ਕਹਿੰਦਾ ਹੈ ਕਿ ਉਹ ਡੁੱਲਾ ਬੇਸ਼ਰਮ ਦਾ ਆਖੇ ਰੁੱਖੀ ਖਾਓ, ਮਾਣ ਕਰੇ ਮੈਂ ਖੁਸ਼ ਹਾਂ ਅਜਬ ਖੁਸ਼ੀ ਕਾ ਥਾਓ। ਅਜੇ ਵਕਤ ਹੈ ਸੋਹਣੀਏ ਮਨ ਮਨਾ ਨਿਜ ਕੰਤ, ਸਿਰ ਤੇ ਘੁੰਮਰ ਪਾ ਰਿਹਾ ਕਾਲ, ਕਰੇ ਜੋ ਅੰਤ। ਪ੍ਰਸੰਨ ਕੌਰ ਬੋਲੀ, ਜੇਠਾ ਰੱਬ ਸਵਾਰਿਆ ਕਰ ਜੋ ਤੈਨੂੰ ਭਾਏ, ਧੀ ਪਰਾਈ ਮਾਰ ਲੈ ਵੀਰ ਨਾ ਸੱਕਾਂ ਕਾਏ। ਨਾਰੂ, ਭਾਬੀ ਕਹਿਰ ਤੇ ਲੱਕ ਕਿਉਂ ਬੰਨਿਆ ਈ, ਆਪਣੇ ਆਪ ਦੀ ਵੈਰ ਨੇ ਹੱਠ ਛੱਡੀ, ਦੇ ਮੱਤ ਤੂੰ ਆਪਣੇ ਕੰਤ ਤਾਈ, ਉਹਦੇ ਮਗਜ ਵਿੱਚੋਂ ਕੀੜਾ ਨਾਲ ਕੱਢੀ। ਸਿੱਖੀ ਨਵੀਂ ਜੋ ਤੁਸਾਂ ਨੇ ਸਿੱਖ ਲਿੱਤੀ, ਹਿਰਦੇ ਆਪਣੇ ਡੂੰਗੜੀ ਬਹੁਤ ਗੱਡੀ, ਛੱਡ ਦਿਓ ਤਾਂ ਇਸ ਨੂੰ ਬਹੁਤ ਚੰਗਾ, ਨਹੀਂ ਜਾਣਨੀ ਆਪਣੀ ਧੌਣ ਵੱਡੀ। ਇੱਦਾਂ ਆਖਦਾ ਨਾਰੂ ਕੁਝ ਦੂਰ ਜਾ ਕੇ ਖੜੋ ਗਿਆ। ਜਿਸ ਕੋਠੀ ਵਿੱਚ ਭਰਾ ਡੱਕਿਆ ਹੋਇਆ ਸੀ ਉਹ ਬੋਲਿਆ, ਤਰਸ ਕਰੀ ਕੁਝ ਮੈਂ ਤੇ ਭਾਈ, ਮੇਰੇ ਹੱਥ ਨਾ ਲਊ ਭਰਾਈ। ਭਰਾ, ਪਿਆਰੇ ਭਰਾਤਾ, ਜੋ ਕੁਝ ਆਪਨੇ ਸਮਝਿਆ ਹੈ ਉਹ ਠੀਕ ਨਹੀਂ। ਮੌਤ ਦੇ ਡਰ ਤੋਂ ਮੈਂ ਸਿੱਖੀ ਮੰਡਲ ਵਿੱਚੋਂ ਨਿਕਲ ਨਹੀਂ ਸਕਦਾ, ਕਿਉਂਕਿ ਸਿੱਖੀ ਨੇ ਉਹ ਪਰਦਾ ਦੂਰ ਕਰ ਦਿੱਤਾ ਹੈ ਜਿਸ ਦੇ ਕਾਰਨ ਮਰਨ ਜੀਵਨ ਦਾ ਤੇ ਪੈ ਜਾਂਦਾ ਹੀ ਰਿਹਾ। ਸਿੱਖੀ ਨੇ ਉਹ ਪ੍ਰਕਾਸ਼ ਭੇਜਿਆ ਹੈ ਕਿ ਜਿਸ ਨੇ ਮੌਤ ਨੂੰ ਆਤਮ ਜਨਮ ਕਰ ਦਿਖਾਇਆ ਹੈ। ਮੌਤ ਕੁਝ ਨਹੀਂ, ਇੱਕ ਧਰਤੀ ਦੇ ਫਿਰਦੇ ਸੁੰਡੀ ਕੀੜੇ ਨੂੰ ਖੰਭ ਲੱਗ ਜਾਂਦੇ ਹਨ ਔਰ ਉਹ ਫੁੱਲਾਂ ਦੀ ਮੌਜ ਲੈਣ ਜੋਗਾ ਹੋ ਜਾਂਦਾ ਹੈ। ਸਰੀਰ ਦੀ ਇਸ ਮੌਤ ਤੋਂ ਵੀ ਪਹਿਲੇ ਅਸੀਂ ਇੱਕ ਹੋਰ ਮੌਤ ਮਰ ਚੁੱਕੇ ਹਾਂ, ਉਹਦਾ ਸਵਾਦ ਚੱਖ ਚੁੱਕੇ ਹਾਂ, ਹੁਣ ਅਸੀਂ ਮੌਤ ਦੇ ਮਹਿਰਮ ਹਾਂ। ਨਹੀਂ ਨਹੀਂ, ਸਗੋਂ ਉਸੇ ਦੀ ਗੋਦ ਵਿੱਚ ਖੇਡਦੇ ਹਾਂ। ਜੋ ਮੌਤ ਤੁਸਾਂ ਆਪਣੇ ਵੱਸ ਸਮਝੀ ਹੋਈ ਹੈ ਉਹ ਆਪ ਦੀ ਪਾਪਾਂ ਦੀ ਪੰਡ ਭਾਰੀ ਕਰਨ ਨੂੰ ਸਮਰੱਥ ਹੈ, ਸਾਡਾ ਤਾਂ ਵਾਲ ਵਿੰਗਾ ਨਹੀਂ ਕਰ ਸਕਦੀ। ਮੈਂ ਇਹ ਨਹੀਂ ਕਹਿੰਦਾ ਕਿ ਮੇਰੇ ਤੇ ਮੇਰੀ ਸੁਪਤਨੀ ਤੇ ਮਿਹਰ ਕਰ, ਪਰ ਆਪਣੇ ਆਤਮਾ ਤੇ ਆਪਣੇ ਮਿਹਰ ਕਰ। ਨਾਰੂ, ਇੱਕੋ ਪਿਤਾ ਮਾਤਾ ਦੇ ਜਾਏ ਸਕੇ ਭਰਾ ਹੋ ਕੇ, ਹਨੇਰ ਹੈ ਕਿ ਮੈਂ ਤਾਂ ਮੋਮਨਾਂ ਦੀ ਸੰਗਤ ਕਰਾਂ ਔਰ ਤੂੰ ਸਿੱਖੀ ਵਿੱਚ ਜਾ ਵੜੇ। ਇਹ ਐਸਾ ਅਕਸਰ ਬਹੁਤੇ ਘਰਾਂ ਵਿੱਚ ਮਤ ਮਤਾਂਤਰਾਂ ਦਾ ਜੋ ਵਖਰੇਵਾਂ ਹੈ ਅਜਿਹੀਆਂ ਪ੍ਰਸਥਿਤੀਆਂ ਨੂੰ ਪੈਦਾ ਕਰ ਦਿੰਦਾ ਹੈ। ਇਹ ਜੋ ਕੈਦ ਵਿੱਚ ਨਾ, ਬੜਾ ਗੁਰਮੁਖ ਨਾਮ ਹੈ ਹਰਵੰਤ ਸਿੰਘ, ਉਹ ਅੱਗੋਂ ਜਵਾਬ ਦੇਣ ਲੱਗਾ, ਮੋਮਨ ਤਾਈ ਹੈ, ਦੇਖ ਮੋਮਨ ਤਾਈ ਤੇਰੇ ਵੀਰਾ ਕਿੱਥੋਂ ਤੱਕ ਤੈਨੂੰ ਖੂਨ ਕਰਨ ਤੱਕ ਲੈ ਗਈ ਹੈ, ਜਰਾ ਮਨ ਵਿੱਚ ਕੰਘੀ ਮਾਰੋ। ਧਰਮ ਵਿੱਚ ਧੱਕਾ ਕਰਨਾ ਮੋਮਨ ਤਾਈ ਨਹੀਂ ਹੈ, ਜੋ ਤੁਸਾਂ ਨੂੰ ਰੁਚੇ ਧਾਰੋ, ਮੈਨੂੰ ਆਪਣੀ ਰੁਚੀ ਧਾਰਨ ਦਿਓ। ਨਾਰੂ, ਹੋਸ਼ ਤਾਂ ਛੱਡੋ, ਹਾਂ ਜਾਂ ਨਾ? ਹਰਵੰਤ ਸਿੰਘ ਬੋਲਿਆ, ਹਾਂ ਤਾਂ ਇਹ ਹੈ ਕਿ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ, ਹਾਂ ਜ਼ਰੂਰ ਨਿਭੇ, ਨਾ ਹੈ ਨਿਜਮੋਂ ਫਿਰਨ ਦੀ, ਨਿਜਮ ਤੋਂ ਮੌਤ ਵੀ ਨਾ ਫਿਰ ਸਕੇ। ਵਾਹ ਵਾਹ, ਨਾਰੂ ਬੋਲਿਆ, ਵਾਹ ਵਾਹ ਕਹਿੰਦਾ ਬੁੱਲ ਟੁੱਕਦਾ ਹੇਠ ਉੱਤਰ ਗਿਆ। ਦਿਲ ਨੂੰ ਕਹਿੰਦਾ ਕੀ ਕਰੀਏ, ਭਰਾ ਤਾਂ ਲੋਹੇ ਦਾ ਥਣ ਹੈ, ਭਾਬੀ ਬੱਜਰ ਹੋ ਰਹੀ ਹੈ, ਹੁਣ ਜੇ ਮਾਰਾਂ ਤਾਂ ਸਾਰੇ ਜੱਗ ਦਾ ਮੂੰਹ ਕਾਲਾ, ਜੇ ਛੱਡਾਂ ਤਾਂ ਗੱਲ ਗਈ ਤਦ ਵੀ ਮੂੰਹ ਕਾਲਾ, ਕੀ ਕਰਾਂ। ਇਹ ਕੈਦਖਾਨਾ ਕੋਈ ਜੇਲ੍ਹ ਨਹੀਂ ਹੈ। ਆਪਣੇ ਘਰ ਦੀ ਹਵੇਲੀ ਦੀ ਉੱਪਰਲੀ ਅਟਾਰੀ ਸੀ। ਹਰਵੰਤ ਸਿੰਘ ਔਰ ਨਾਰੂ ਦੋਨੋਂ ਇੱਕ ਬੜੇ ਮਾਲਾਦਾਰ ਜ਼ਿਮੀਂਦਾਰ ਦੇ ਪੁੱਤਰ ਸਨ, ਜੋ ਪੱਕਾ ਸਰਵਰੀਆ ਸੀ। ਉਸ ਦੇ ਸਰਵਰੀ ਜੀਵਨ ਦਾ ਅਸਰ ਨਾਰੂ ਉੱਤੇ ਤਾਂ ਪਿਓ ਤੋਂ ਵੱਧ ਕੇ ਪਿਆ, ਪਰ ਛੋਟਾ ਪੁੱਤਰ ਸਿੱਖੀ ਦੀ ਰੌਂ ਵਿੱਚ ਪੈ ਗਿਆ। ਹਰਵੰਤ ਸਿੰਘ ਸੱਜ ਗਿਆ ਸੀ। ਸਾਰੇ ਪਰਿਵਾਰ ਨੂੰ ਇਹ ਬਾਤ ਬੜੀ ਬੁਰੀ ਲੱਗਦੀ ਸੀ, ਪਰ ਨਾਰੂ ਤੋਂ ਇੰਨਾ ਰੋਹ ਸੀ ਕਿ ਉਹ ਮਰਨ ਮਾਰਨ ਨੂੰ ਤਿਆਰ ਹੋ ਗਿਆ। ਇਸ ਨੇ ਆਪਣੇ ਭਰਾ ਅਤੇ ਭਾਬੀ ਨੂੰ ਕਿਸੇ ਸਾਲ ਨਾਲ ਆਪਣੀ ਹਵੇਲੀ ਵਿੱਚ ਅੱਡੋ ਅੱਡ ਕੋਠਿਆਂ ਵਿੱਚ ਕੈਦ ਕਰ ਛੱਡਿਆ ਔਰ ਕਲੇਸ਼ ਦੇਣੇ ਆਰੰਭੇ। ਪਰ ਇਹਨਾਂ ਕਲੇਸ਼ਾਂ ਨਾਲ ਹਰਵੰਤ ਸਿੰਘ ਅਤੇ ਪ੍ਰਸੰਨ ਕੌਰ ਘਾਬਰੇ ਨਹੀਂ, ਆਪਣੇ ਨਿਸ਼ਚੇ ਵਿੱਚ ਪੱਕੇ ਰਹੇ। ਮਮਤਾ ਦੀ ਮਾਰੀ ਮਾਂ ਵਾਸਤੇ ਬੜੀ ਮੁਸ਼ਕਲ ਸੀ। ਦਿਲ ਦੀਆਂ ਰੋਵਾਂ ਤਾਂ ਸਰਵਰੀ ਲਹਿਰ ਲੈਂਦੀਆਂ, ਪਰ ਵੱਡੇ ਪੁੱਤਰ ਨਾਲ ਹਾਮੀ ਭਰਦੀਆਂ ਸਨ। ਇੱਧਰੋਂ ਮਮਤਾ ਦੀ ਖਿੱਚ ਆਪਣੇ ਦੂਜੇ ਜਿਗਰ ਦੇ ਟੁਕੜੇ ਦੇ ਦੁੱਖ ਅਤੇ ਤਸੀਹੇ ਇਹ ਵੀ ਨਹੀਂ ਸਹਾਰ ਸਕਦੇ। ਜੇਕਰ ਵੱਡੇ ਪੁੱਤ ਦੀ ਮਦਦ ਕਰੇ ਤਾਂ ਛੋਟੇ ਪਰ ਜ਼ੁਲਮ ਹੁੰਦਾ, ਜੇ ਛੋਟੇ ਦੀ ਸਹਾਇਤਾ ਕਰੇ ਤਦ ਵੱਡਾ ਰੰਜ ਹੁੰਦਾ। ਮਾਂ ਤਾਂ ਵਿਚਾਰੀ ਦੁਵੱਲੀ ਕਿੜਕੀ ਵਿੱਚ ਫਸ ਗਈ। ਵਾਹਿਗੁਰੂ ਦੇ ਪਿਆਰੇ ਆਸਾਂ ਵਿੱਚ ਨਿਰਾਸ਼ ਰਹਿਣ ਵਾਲੇ ਸਦਾ ਤਿਆਰ ਬਰ ਤਿਆਰ ਰਹਿੰਦੇ ਹਨ। ਅੱਜ ਰਾਤ ਜਦ ਪਈ ਤਾਂ ਨਾਰੂ ਹੋਰੀ ਤਾਂ ਸ਼ਰਾਬ ਪੀ ਬੇਸੁੱਧ ਹੋ ਗਏ। ਇੱਕ ਟਹਿਲਣ ਨੇ ਸਿੰਘ ਹੁਰਾਂ ਨੂੰ ਜਾ ਦੱਸਿਆ ਅਤੇ ਸਿੰਘ ਹੁਰਾਂ ਨੇ ਹੁਣ ਖੜਕ ਖੜਾਕ ਤੋਂ ਬੇਖਤਰੇ ਹੋ ਕੇ ਆਪਣੇ ਬਲੀ ਹੱਥਾਂ ਨਾਲ ਦਰਵਾਜ਼ਾ ਤੋੜ ਸੁੱਟਿਆ। ਬਾਹਰ ਨਿਕਲ ਕੇ ਸਿੰਘਣੀ ਦੇ ਬੂਹੇ ਅੱਗੇ ਆਏ, ਇੱਟ ਮਾਰ ਕੇ ਜੰਦਰਾ ਤੋੜਿਆ ਅਤੇ ਸਾਥਣ ਨੂੰ ਨਾਲ ਲੈ ਕੇ ਹੇਠ ਉਤਰੇ। ਅੱਗੋਂ ਰਸਤੇ ਉੱਤੇ ਮਾਂ ਬੈਠੀ ਰੋ ਰਹੀ ਸੀ। ਪੁੱਤ ਨੂੰ ਖੁੱਲ੍ਹਾ ਵੇਖ ਕੇ ਬੋਲੀ, ਸ਼ੁਕਰ ਹੈ, ਸ਼ੁਕਰ ਹੈ ਮੈਂ ਵਾਰੀ ਇਸ ਤਰ੍ਹਾਂ ਨਿਕਲੇ ਹੋ। ਪਰ ਕਿਵੇਂ ਉੱਤੋਂ ਛੁਟਕਾਰਾ ਹੋਇਆ? ਭਾਈ ਹਰਵੰਤ ਜੀ ਕਹਿਣ ਲੱਗੇ ਮਾਂ ਦਰਵਾਜ਼ਾ ਭੰਨ ਕੇ। ਤਦੇ ਅਖੜਾਕ ਜਿਹਾ ਹੁੰਦਾ ਪਿਆ ਸੀ। ਪੁੱਤਰ ਹੁਣ ਕੀ ਸਲਾਹ ਹੈ? ਪੁੱਤਰ ਕਹਿਣ ਲੱਗਾ, ਮਾਂ ਮੁਲਕ ਮਾਹੀ ਦਾ ਮੋਕਲਾ ਅਤੇ ਪੈਰਬੰਦੀ ਦੇ ਛੋਪਲੇ। ਮਾਂ, ਹਾਏ ਕਿੰਕੂ ਵਿਛੜਾ, ਪਰ ਜਾਓ ਜਿੰਦ ਬਚੇ ਕਿਵੇਂ ਵੀ ਬਚੇ। ਲਾਲ ਜੀ ਆਓ ਮੈਂ ਪਿਛਲਾ ਬੂਹਾ ਖੋਲ ਦਿਆਂ। ਨਾਰੂ ਲਾਲ ਇਸ ਵੇਲੇ ਗੁੱਟ ਪਏ ਹਨ। ਕੁਝ ਮੋਹਰਾਂ ਅਤੇ ਸ਼ਸਤਰ ਲੈ ਜਾਓ, ਖਾਲੀ ਹੱਥ ਨਾ ਜਾਓ। ਭਾਈ ਹਰਵੰਤ ਸਿੰਘ ਜੀ ਬੋਲੇ, ਮਾਂ ਤੁਹਾਡੀ ਬਖਸ਼ਿਸ਼ ਸਭ ਕੁਝ ਹੈ, ਮੇਰੇ ਆਪਣੇ ਸ਼ਾਸਤਰ ਮੈਨੂੰ ਦੇ ਦਿਓ, ਮੋਹਰਾਂ ਮੇਰੇ ਕਲਗੀਆਂ ਵਾਲੇ ਪਾਸ ਬਥੇਰੀਆਂ ਹਨ। ਅੱਗੋਂ ਪ੍ਰਸੰਨ ਕੌਰ ਬੋਲੀ, ਪ੍ਰਿਆ ਜੀ ਜੇ ਆ ਗਿਆ ਹੋਵੇ ਤਾਂ ਮੈਂ ਉਹ ਭੇਟ ਪ੍ਰਸ਼ਾਦ ਲੈ ਲਵਾਂ। ਹਾਂ ਚੰਗੀ ਗੱਲ ਹੈ, ਵਾਹ ਵਾਹ। ਇਉਂ ਕਹਿੰਦੇ ਝਟਪਟ ਕੁਝ ਸ਼ਾਸਤਰ, ਦੋ ਲੋਈਆਂ ਜੋ ਸਤਿਗੁਰ ਲਈ ਭੇਟਾ ਸੀ, ਅਤੇ ਮਾਤਾ ਦੀਆਂ ਜੋਰਿਓ ਜੋਰੀ ਦਿੱਤੀਆਂ ਮੋਹਰਾਂ, ਉਹ ਪੱਲੇ ਬੰਨੀਆਂ, ਹੇਠਾਂ ਜਾ ਕੇ ਤਵੇਲੇ ਤੋਂ ਘੋੜੇ ਲੈ ਲਿੱਤੇ, ਰਕਾਬਾਂ ਵਿੱਚ ਪੈਰ ਦਿੱਤਾ ਅਤੇ ਮਾਤਾ ਨੂੰ ਸੀਸ ਨਿਵਾਉਂਦੇ ਆਓ ਗਏ ਪੱਤਰਾ ਵਾਚ ਗਏ। ਪੁੰਨਿਆ ਦੀ ਰਾਤ ਹੈ, ਪੁੰਨਿਆ ਵੀ ਉਹ ਜਿਸ ਨੂੰ ਸੌ ਚੰਦਾਂ ਅਤੇ ਹਜ਼ਾਰ ਸੂਰਜਾਂ ਤੋਂ ਵੀ ਵੱਧ ਰੋਸ਼ਨ ਚੰਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਭਾਗ ਕੀਤਾ ਸੀ। ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਵਾਲੀ ਪੁੰਨਿਆ ਦੀ ਇਹ ਰਾਤ, ਮਹੀਨਾ ਕਤਕ ਦਾ, ਰੁੱਤ ਗੁਲਾਬੀ, ਬਹਾਰ ਸੁਹਾਣੀ, ਮਿੱਠੀ ਮਿੱਠੀ ਠੰਡ, ਪਿਆਰੀ ਪਿਆਰੀ ਪੌਣ, ਤਰੇਲ ਨਾਲ ਭਿੱਜੀ ਬਨਸਪਤੀ, ਬੱਜਵੀਂ ਪੈਰੀ ਚਾਨਣੀ, ਅਤੇ ਚਾਨਣੀ ਵਿੱਚ ਇਹ ਦੰਪਤੀ, ਇਹ ਜੋੜਾ ਸਰਪਟ ਘੋੜੇ ਸਿੱਟੀ ਚਲੇ ਜਾ ਰਹੇ ਸਨ। ਅੱਧੀ ਰਾਤ ਤੋਂ ਵਧੀਕ ਇਸ ਤਰ੍ਹਾਂ ਘੋੜਿਆਂ ਨੂੰ ਪੂਰੀਏ ਪਿਆ ਲੰਘ ਗਈ। ਇੱਕ ਪਿੰਡ ਆ ਗਿਆ ਜਿੱਥੇ ਇੱਕ ਧਰਮਸਾਲ, ਔਰ ਸਿੱਖਾਂ ਦੇ ਚੋਖੇ ਘਰ ਸਨ। ਜਾਣੂ ਪ੍ਰਾਹੁਣੇ ਘੋੜਿਆਂ ਤੋਂ ਉੱਤਰ ਕੇ ਉੱਥੇ ਉਤਰੇ, ਅੱਗੇ ਹੋਏ ਧਰਮਸਾਲੇ ਗਏ। ਅਸਲ ਵਿੱਚ ਤਰਪਹਿਰੇ ਦਾ ਵੇਲਾ ਹੋ ਗਿਆ ਸੀ, ਸੰਗਤ ਆ ਰਹੀ ਸੀ, ਕੁਝ ਨਾ ਰਹੇ ਸਨ ਔਰ ਕੁਝ ਨਾ ਚੁੱਕੇ ਸਨ। ਇਹਨਾਂ ਦੇ ਪਹੁੰਚਦਿਆਂ ਬੜੀ ਖੁਸ਼ੀ ਹੋਈ, ਆਪ ਨੂੰ ਸਿੰਘ ਸਿਆਣਦੇ ਸਨ, ਨਿਹਾਲ ਹੋ ਗਏ, ਘੋੜੇ ਫੜ ਲਏ, ਆਪ ਦੀ ਵਿਪਤਾ ਦੀ ਖਬਰ ਸੁਣ ਚੁੱਕੇ ਸਨ। ਅਚਾਨਕ ਭਰਾ ਨੂੰ ਸਹੀ ਸਲਾਮਤ ਆਪਣੇ ਵਿੱਚ ਦੇਖ ਕੇ ਜਾਮੇ ਵਿੱਚ ਨਾ ਸਮਾ ਸਕੇ। ਕੌਰੀਆਂ ਭਰ ਭਰ ਮਿਲੇ, ਸਿੰਘੜੀ ਨੂੰ ਸਭ ਨੇ ਹੱਥ ਜੋੜ ਕੇ ਫਤਿਹ ਗਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਾਂ ਨੂੰ ਦੂਸਰੇ ਪਾਸੇ ਲਿਜਾ ਕੇ ਆਰਾਮ ਕਰਵਾਇਆ, ਗਰਮ ਦੁੱਧ ਛਕਾਇਆ ਔਰ ਥੋੜ੍ਹੀ ਜਿਹੀ ਨਿੱਘ ਦੇ ਕੇ ਕਿਹਾ ਕਿ ਸੌਂ ਜਾਓ। ਪਰ ਥਕਾਲ ਨੂੰ ਨਾ ਮੰਨਣ ਵਾਲੇ, ਪ੍ਰੇਮ ਵਿੱਚ ਰੱਤੇ ਰਹਿਣ ਵਾਲੇ, ਸਦਾ ਚੜ੍ਹਦੀਆਂ ਕਲਾ ਵਿੱਚ ਖੇਡਣ ਵਾਲੇ ਸਿੰਘਾਂ ਦਾ ਜੀਵਨ ਇਹ ਰਸ ਕਦ ਛੱਡਦੇ ਸੀ। ਸੋ ਦੀਵਾਨ ਵਿੱਚ ਜਾ ਬਰਾਜ, ਭਾਈ ਸਾਹਿਬ ਜੀ ਪਹਿਲੀ ਅਵਸਥਾ ਵਿੱਚ ਅੰਮ੍ਰਿਤ ਰਾਏ ਕਵੀ ਪਾਸੋਂ ਵਿਦਿਆ ਪਾਉਂਦੇ ਰਹੇ ਸੀ, ਫਿਰ ਸਿੰਘ ਹੋ ਗਏ ਤਾਂ ਵਿਦਿਆ ਦੇ ਮੂਲ ਦੀ ਸਮਝ ਪੈ ਗਈ ਔਰ ਸਾਰੀ ਸੋਝੀ ਆ ਗਈ। ਇਸ ਕਰਕੇ ਆਪ ਥੋੜ੍ਹੇ ਦਿਨਾਂ ਵਿੱਚ ਹੀ ਪੰਥ ਵਿੱਚ ਪਿਆਰੇ ਅਤੇ ਧਰਮ ਸਤਿਕਾਰਯੋਗ ਹੋ ਗਏ। ਇੱਥੋਂ ਦੀ ਸੰਗਤ ਆਪ ਦੇ ਬਚਨ ਬਲਾਸਾਂ ਨੂੰ ਬੜੇ ਪਿਆਰ ਨਾਲ ਸੁਣਨ ਦੀ ਚਾਹਵਾਨ ਰਹਿੰਦੀ ਸੀ। ਦੋ ਚਾਰ ਦਿਨ ਸਤਸੰਗ ਨੇ ਆਪ ਦੇ ਵਿਦਿਆ ਬਲ ਤੋਂ ਲਾਭ ਉਠਾ। ਭਾਈ ਜੀ ਸਿੱਖ ਸੀ, ਸਿੱਖ ਦਾ ਧਰਮ ਹੈ ਆਪ ਨਾਮ ਰਸ ਵਿੱਚ ਅਡੋਲ ਰਹਿੰਦਿਆਂ ਸਹਿਜੇਦਾਨੀ ਹੋਣਾ, ਸ਼ੁਭ ਸੰਕਲਪ, ਸ਼ੁਭ ਵਾਕ ਅਤੇ ਨਾਮਦਾਨ ਦੇਣਾ। ਭਾਈ ਸਾਹਿਬ ਦੋ ਚਾਰ ਦਿਨ ਠਹਿਰ ਗਏ, ਰਹਿ ਪਏ ਔਰ ਬੜੀਆਂ ਅਮੋਲਕ ਸਿੱਖਿਆ ਦਾਨ ਕਰਦੇ ਰਹੇ। ਇੱਕ ਦਿਨ ਇੱਕ ਸਿੱਖ ਨੇ ਸੰਗਤ ਵਿੱਚੋਂ ਪ੍ਰਸ਼ਨ ਕੀਤਾ, ਪਰਸਪਰ ਏਕਾ ਕਿਸ ਤਰ੍ਹਾਂ ਰਹੇ, ਪਰ ਏਕਾ ਕੈਸਾ ਹੋਵੇ ਜੋ ਟੁੱਟੇ ਕਦੇ ਨਾ। ਭਾਈ ਜੀ ਨੇ ਕਿਹਾ, ਏਕਾ ਰਹਿਣਾ ਕਠਿਨ ਬਾਤ ਹੈ, ਏਕੇ ਦਾ ਉਪਦੇਸ਼ ਦੇਣ ਵਾਲੇ ਏਕੇ ਨਾ ਹੋਣ ਦੇ ਦੁੱਖ ਭੋਗ ਕੇ ਇੱਥੇ ਏਕੇ ਦੀ ਖਾਤਰ ਵਿਲਕਣ ਵਾਲੇ ਫੇਟ ਪੱਟ ਉਤਾੜ ਹੋ ਜਾਂਦੇ ਹਨ, ਫਿਰ ਦੁੱਖ ਪਾਉਂਦੇ ਹਨ। ਵੇਖੋ ਸਾਡੇ ਘਰ ਵੀ ਇਹ ਪਾਟਕ ਪਿਆ ਹੈ। ਟੁੱਟਣ ਵਾਲਾ ਅਤੇ ਅਟੁੱਟ ਦੋ ਪ੍ਰਕਾਰ ਦਾ ਏਕਾ ਹੁੰਦਾ ਹੈ ਸਤਸੰਗੀਓ, ਦੋਹਾਂ ਦੇ ਦੋ ਕਾਰਨ ਹੁੰਦੇ ਹਨ। ਨੀਵੇਂ ਚੱਜ ਆਚਾਰ ਵਾਲੇ ਲੋਕ ਕਿਸੇ ਸਵਾਰਥ ਦੀ ਖਾਤਰ ਇਕੱਠੇ ਹੁੰਦੇ ਨੇ, ਏਕਾ ਕਰਦੇ ਨੇ, ਕਿਸੇ ਬਾਤ ਨੂੰ ਸਿਰੇ ਚੜ੍ਹਾਉਣ ਲਈ ਯਤਨ ਕਰਦੇ ਨੇ, ਉਸ ਬਾਤ ਦੇ ਸਿਰੇ ਚੜ੍ਹਦਿਆਂ ਆਪ ਆਪਣੇ ਸਵਾਰਥਾਂ ਦੇ ਕਾਰਨ ਆਪੋ ਵਿੱਚ ਲੜ ਪੈਂਦੇ ਹਨ, ਵੰਡ ਵੰਡਈਆਂ ਪੈਣ ਲੱਗ ਪੈਂਦੀਆਂ ਹਨ, ਫਿਰ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਹਨ। ਜਿਸ ਤਰ੍ਹਾਂ ਚੋਰ ਰਲ ਕੇ ਚੋਰੀ ਕਰਦੇ ਨੇ, ਚੋਰੀ ਵੇਲੇ ਤਾਂ ਇਕੱਠੇ ਰਹਿੰਦੇ ਨੇ ਪਰ ਮਾਲ ਵੰਡਣ ਵੇਲੇ ਆਪੋ ਵਿੱਚ ਲੜ ਪੈਂਦੇ ਨੇ। ਇਸ ਏਕੇ ਦਾ ਕਾਰਨ ਖੁਦਗਰਜੀ ਹੁੰਦਾ ਹੈ। ਦੂਜੇ ਉਹ ਲੋਕ ਹਨ ਜੋ ਨੇਕ ਕੰਮ ਦੇ ਲਈ ਸਵਾਰਥ ਛੱਡ ਕੇ ਇਕੱਠੇ ਹੁੰਦੇ ਹਨ, ਇਹਨਾਂ ਵਿੱਚ ਮੈਤਰੀ ਭਾਵ ਹੁੰਦਾ ਹੈ ਅਤੇ ਆਪਣੀ ਗਰਜ ਨਹੀਂ ਹੁੰਦੀ, ਕੁਰਬਾਨੀ ਦੀ ਭਾਵਨਾ ਹੁੰਦੀ ਹੈ, ਵੰਡ ਛਕਣ ਦੀ ਭਾਵਨਾ ਹੁੰਦੀ ਹੈ, ਕੁਛ ਦੇਣ ਦੀ ਭਾਵਨਾ ਹੁੰਦੀ ਹੈ, ਸਾਂਝੇ ਕਾਰਜ ਲਈ ਸਾਂਝਾ ਬਲ ਲਾ ਕੇ ਕੰਮ ਨੂੰ ਸਿਰੇ ਚਾੜਦੇ ਨੇ, ਨਿੱਜ ਦਾ ਪ੍ਰਯੋਜਨ ਨਹੀਂ ਰੱਖਦੇ। ਇਸ ਏਕੇ ਲਈ ਸ਼ੁਭ ਆਚਰਨ ਅਤੇ ਧਰਮ ਭਾਵਨਾ ਦੀ ਬੜੀ ਲੋੜ ਹੁੰਦੀ ਹੈ, ਕਿਉਂਕਿ ਧਰਮ ਭਾਵ ਅਤੇ ਸ਼ੁੱਧ ਆਚਰਨ ਤੋਂ ਬਿਨਾਂ ਸਵਾਰਥ ਦੂਰ ਨਹੀਂ ਹੁੰਦੇ। ਐਸੇ ਆਦਮੀ ਜੋ ਕੰਮ ਕਰਨਾ ਹੈ ਉਸਦੀ ਕਾਮਯਾਬੀ ਦੀ ਖਾਤਰ ਰਲ ਕੇ ਮਿਹਨਤ ਕਰਦੇ ਹਨ, ਜਦ ਕਾਰਜ ਸਿਰੇ ਚੜ੍ਹਦਾ ਹੈ ਸਾਂਝੀ ਖੁਸ਼ੀ ਮਨਾਉਂਦੇ ਹਨ। ਵੇਖੋ ਨਾ, ਕੁਝ ਸੱਜਣ ਇਕੱਠੇ ਹੋਏ ਕਿ ਧਰਮਸਾਲ ਬਣਾਈਏ, ਕਿਸੇ ਨੇ ਪਾਉ ਦਿੱਤੀ, ਕਿਸੇ ਨੇ ਲੋਹਾ, ਕਿਸੇ ਨੇ ਲੱਕੜ, ਕੋਈ ਚੂਨਾ ਲੈ ਆਇਆ, ਕੋਈ ਇੱਟਾਂ, ਅਤੇ ਕਿਸੇ ਨੇ ਦਿਹਾੜੀ ਲਾ ਦਿੱਤੀ, ਕਿਸੇ ਲਵਾ ਦਿੱਤੀ ਕੋਲੋਂ ਮਜ਼ੂਰੀ ਦੇ ਕੇ, ਸਾਂਝੀ ਮਿਹਨਤ ਨਾਲ ਸਾਂਝਾ ਕੰਮ ਸਿਰੇ ਚੜ੍ਹ ਗਿਆ। ਹੁਣ ਜੇ ਸਾਰੇ ਸ਼ੁਭ ਗੁਣਾਂ ਵਾਲੇ ਇਕੱਠੇ ਹੋਣ ਤਾਂ ਸਾਰੇ ਖੁਸ਼ ਹੋਣਗੇ। ਔਰ ਧਰਮਸ਼ਾਲਾ ਵਿੱਚ ਸ਼ਬਦ ਕੀਰਤਨ, ਗੁਰਮੁਖੀ ਪੜਾਉਣ, ਲੰਗਰ ਜਾਰੀ ਰੱਖਣ ਆਦਿਕ ਹੋਰ ਸੇਵਾ ਕਰਨਗੇ ਤੇ ਧੰਨ ਵਡਭਾਗੀਏ ਹੋਣਗੇ, ਇਸ ਤਰ੍ਹਾਂ ਜਾਣੇ ਜਾਣਗੇ, ਭਾਗਾਂ ਵਾਲੇ ਹੋਣਗੇ। ਪਰ ਜੇ ਭਲੇ ਆਚਰਨ ਦੇ ਨਾ ਹੋਏ ਤਾਂ ਲੱਕੜ ਵਾਲਾ ਤਾਂ ਇਹ ਡੀਂਗ ਮਾਰੂ ਕਿ ਜੇ ਮੈਂ ਸਹਾਇਤਾ ਨਾ ਕਰਦਾ ਤਾਂ ਇਹ ਥਾਂ ਇਸ ਤਰ੍ਹਾਂ ਦਾ ਨਾ ਬਣਦਾ। ਦੂਜਾ ਕਹੋ ਇੱਟਾਂ ਤੇ ਭਾਈ ਮੇਰੀਆਂ ਸਨ, ਲੋਹਾ ਤਾਂ ਆਟੇ ਵਿੱਚ ਲੂਣ ਦੇ ਬਰਾਬਰ ਹੈ। ਤੀਜਾ ਹੋਰ ਕੁਛ ਕਹੂਗਾ, ਜਾਓ ਆਪਣੀਆਂ ਲੱਕੜਾਂ ਘਰ ਲੈ ਜਾਓ, ਲੋਹੇ ਇੱਟਾਂ ਨੂੰ ਮੈਂ ਕਰਨਾ। ਉਹ ਜੇ ਸਾਡੀ ਕਾਰੀਗਰੀ ਨਾ ਹੁੰਦੀ ਤਾਂ ਮਕਾਨ ਕੀ ਕੁ ਬਣਦਾ? ਇੱਟਾਂ ਦੇ ਆਵੇ ਤੇ ਲੱਕੜ ਦੇ ਜੰਗਲ ਥੋੜੇ ਪਏ ਹਨ। ਪਹਿਲਾਂ ਤਾਂ ਇਸ ਤਰ੍ਹਾਂ ਦਾ ਹੰਕਾਰ ਮਾਰੇਗਾ, ਫਿਰ ਚੁਦਰੰਮੇ ਅਤੇ ਝਗੜਾ ਪਏਗਾ। ਕਿਸ ਧਰਮਸਾਲ ਦਾ ਕੌਣ ਮੁਖੀ ਹੋਵੇ? ਕੋਈ ਕਹੇਗਾ ਮੈਂ ਹੋਵਾਂਗਾ, ਮੈਂ ਬੜੀ ਸੇਵਾ ਕੀਤੀ ਹੈ। ਕੋਈ ਕਹੇ ਮੈਂ ਹੋਵਾਂਗਾ, ਮੇਰੇ ਪਿੱਛੇ ਬਹੁਤ ਲੋਕ ਨੇ। ਇਸ ਤਰ੍ਹਾਂ ਇਹ ਵਖਰੇਵਾਂ ਵੱਧ ਜਾਏਗਾ। ਇੱਕ ਕਹੇਗਾ ਕਿ ਧਰਮਸਾਲ ਦਾ ਬੰਦੋਬਸਤੀਆ ਮੈਂ ਹੋਵਾਂ, ਦੂਜਾ ਕਹੇਗਾ ਮੈਂ ਹੋਵਾਂ, ਤੀਜਾ ਕਹੇਗਾ ਮੈਂ ਹੋਵਾਂ। ਇਹ ਸਾਰੇ ਹੀ ਫਿਰ ਆਪੋ ਆਪਣੀ ਚੌਧਰ ਲਈ ਯਤਨ ਕਰਨਗੇ, ਜਿਸ ਦਾ ਫਲ ਫੁੱਟ ਤੇ ਦੁਫਾੜ। ਫਿਰ ਇੱਕ ਹੋਰ ਨਿਖਾਂਦ ਖੜੀ ਹੋਊ, ਹਰ ਇੱਕ ਚਾਹੇਗਾ ਮੇਰੀ ਗਰਜ ਪੂਰੀ ਹੋਵੇ, ਤਰਖਾਣ ਚਾਹੇਗਾ ਕਿ ਮੇਰੀ ਵਾਧੂ ਲੱਕੜੀ ਇੱਥੇ ਪਈ ਰਿਹਾ ਕਰੇ, ਸਾਂਝੀ ਸੌਂਜੂ। ਕੀ ਹੋਇਆ ਜੇ ਮੈਂ ਲੱਕੜ ਦਾ ਟਾਲ ਲਾ ਲਿਆ? ਜੱਟ ਕਹੇਗਾ ਘਰ ਥਾਂ ਥੋੜ੍ਹੀ ਹੈ, ਰਾਤ ਨੂੰ ਇੱਥੇ ਡੰਗਰ ਵੱਛਾ ਬੰਨ ਛੱਡਿਆ ਕਰਾਂਗੇ, ਸਾਂਝਾ ਸਾਂਝੂ ਹੋਇਆ, ਕੀ ਵਿਗੜੇਗਾ? ਬਾਣੀਆ ਕਹੇਗਾ ਉਹ ਮੇਰਾ ਪੈਲੀ ਬੰਨਾ ਨਹੀਂ ਹੈ, ਸਾਮੀਆਂ ਵੱਲੋਂ ਜਦੋਂ ਤੂੜੀ ਦਾ ਬੋਲ ਆਏਗਾ ਉਹ ਧਰਮਸਾਲਾ ਲਾ ਲਵਾਂਗੇ। ਕਲਾਲ ਕਹੇਗਾ ਕਿ ਵਾਧੂ ਘੜੇ ਸ਼ਰਾਬ ਦੇ ਧਰਮਸਾਲ ਦੀ ਜੋੜੀ ਵਿੱਚ ਪੈ ਰਹਿਣਗੇ। ਚੌਪੜ ਸ਼ਤਰੰਜਬਾਜ ਅਤੇ ਜੂਆ ਖੇਡਣ ਵਾਲੇ ਇਸ ਸਾਂਝੀ ਥਾਂ ਦਾ ਨਜਾਇਜ਼ ਫਾਇਦਾ ਲੈਣਗੇ। ਵਿਹਾਰ ਨਿਥਾਵਾਂ ਹੈ। ਇਉਂ ਬਾਰਾਤ ਇਹ ਵਰਤਾਓ ਪਾੜੋ ਧਾਰ ਦਾ ਕਾਰਨ ਬਣਦਾ ਹੈ। ਇਸੇ ਤਰ੍ਹਾਂ ਗਰਜ ਦੇ ਵਿਖੇਵੇਂ ਏਕੇ ਨੂੰ ਤੋੜਨਗੇ, ਹੌਲੀ ਹੌਲੀ ਧਰਮਸਾਲ ਵੈਰਾਨ ਹੋ ਜਾਏਗੀ। ਪਰ ਜੇ ਸਾਰੇ ਧਰਮ ਭਾਵ ਵਾਲੇ ਅਤੇ ਸ਼ੁੱਧ ਆਚਰਨ ਵਾਲੇ ਹੁੰਦੇ ਤਾਂ ਹਰੇਕ ਨੂੰ ਸੇਵਾ ਦਾ ਸ਼ੌਕ ਹੁੰਦਾ, ਚੌਧਰੀ ਬਣਨ ਦੀ ਧੁਨ ਕਿ ਗਰਜ ਪੂਰਤੀ ਕਿਸੇ ਨੂੰ ਨਾ ਵਿਆਪਤੀ। ਜਿਸ ਨੂੰ ਚੌਧਰੀ ਬਣਾਉਂਦੇ ਉਹ ਸੇਵਕ ਬਣਦਾ ਔਰ ਸੇਵਾ ਜਾਣ ਕੇ ਇਸ ਜ਼ਿੰਮੇਦਾਰੀ ਨੂੰ ਨਿਭਾਉਂਦਾ। ਧਰਮਸਾਲਾ ਜਿਸ ਮੰਤਵ ਲਈ ਬਣਾਈ ਸੀ ਉਹ ਗੁੰਮ ਨਾ ਹੁੰਦੀ। ਇਸ ਏਕੀ ਦੀ ਪ੍ਰੇਰਕ ਸ਼ਕਤੀ ਦੂਸਰੇ ਦੇ ਭਲੇ ਦੀ ਵਿਚਾਰ ਹੋਵੇ ਅਤੇ ਨੇਕੀ ਦਾ ਭਾਵ ਅੱਗੇ ਆਵੇ ਤਾਂ ਪੂਰੀ ਹੁੰਦੀ ਹੈ। ਆਪਣੇ ਵੱਲ ਤੱਕੀਏ, ਅਸੀਂ ਸਿੱਖ ਜੋ ਹਾਂ ਏਕੇ ਦੀ ਭਾਲ ਨਹੀਂ ਕਰਦੇ, ਸਗੋਂ ਏਕਾ ਆਪੇ ਸਾਡੇ ਵਿੱਚ ਵੱਸਦਾ ਹੈ। ਗੁਰੂ ਕਲਗੀਧਰ ਜੀ ਨੇ ਸਾਡੀਆਂ ਨੀਅਤਾਂ ਸਾਫ ਕੀਤੀਆਂ, ਸੇਵਾ ਸਾਨੂੰ ਸੌਂਪੀ ਹੈ ਔਰ ਆਪਣਾ ਵਿਗਾਰ ਬਿਰਾਨਾ ਸਾਂਢੇ ਦਾ ਮੰਤਰ ਇਹ ਸਾਡੀ ਝੋਲੀ 'ਚ ਪਾਇਆ ਹੈ। ਅਸੀਂ ਇੱਕ ਨਿਸ਼ਾਨੇ ਵੱਲ ਤੱਕਣ ਵਾਲੇ ਹਾਂ, ਗੁਰੂ ਕੇਂਦਰ 'ਤੇ ਸਾਰੀਆਂ ਨਜ਼ਰਾਂ ਬੰਨ੍ਹੀ ਬੈਠੇ ਹਾਂ। ਇੱਕ ਸਾਡੀ ਮੰਜ਼ਿਲ ਹੈ, ਇੱਕ ਸਾਡੀ ਸਿੱਖਿਆ ਹੈ, ਪ੍ਰੇਮ ਸਾਡਾ ਧਰਮ ਹੈ, ਆਚਰਨ ਸਾਡੀ ਪਵਿੱਤਰਤਾ ਹੈ। ਇਸ ਕਰਕੇ ਸਾਡੇ ਵਿੱਚ ਆਪੇ ਹੀ ਪਰਸਪਰ ਹਮਦਰਦੀ ਅਤੇ ਪਿਆਰ ਵੱਸਦਾ ਹੈ। ਜਾਤੀ ਅਭਿਮਾਨ ਸਾਡੇ ਵਿੱਚ ਨਹੀਂ, ਦੇਸ਼ ਭੇਦ ਦਾ ਹੰਕਾਰ ਸਾਡੇ ਵਿੱਚ ਨਹੀਂ, ਸਵਾਰਥ ਗੁਰੂ ਨੇ ਕੱਢ ਦਿੱਤਾ ਹੈ, ਚੌਧਰ ਦਾ ਸਾੜ ਸਤਿਗੁਰੂ ਨੇ ਠੰਡਾ ਕਰ ਦਿੱਤਾ ਹੈ। ਅਸੀਂ ਸਾਰਾ ਪੰਥ ਆਪੇ ਹੀ ਇੱਕ ਹੋਏ ਪਏ ਹਾਂ। ਤਾਂ ਹੀ ਅੰਮ੍ਰਿਤ ਵੇਲੇ ਧਰਮਸਾਲ ਵਿੱਚ ਸਤਿਗੁਰ ਦੇ ਸ਼ਬਦ ਦੀ ਇਹ ਲਹਿਰ ਬਹਿ ਰਹੀ ਹੈ। ਇਸ ਪ੍ਰਕਾਰ ਉਪਦੇਸ਼ ਕਰਦੇ ਕੁਝ ਦਿਨ ਰਹਿ ਕੇ ਭਾਈ ਜੀ ਅੱਗੇ ਵਿਦਾ ਹੋਏ। ਹੁਣ ਭਾਈ ਜੀ ਇੱਕ ਹੋਰ ਪਿੰਡ ਪਹੁੰਚੇ ਜਿੱਥੇ ਆਪ ਦੀ ਪ੍ਰੇਰਣਾ ਨਾਲ ਇੱਕ ਧਰਮਸਾਲ ਅਤੇ ਸਤਸੰਗ ਬਣਿਆ ਸੀ। ਇਸ ਧਰਮਸਾਲ ਵਿੱਚ ਇੱਕ ਗਿਆਨੀ ਅਤੇ ਇੱਕ ਰਾਗੀ ਸਿੰਘ ਰਹਿੰਦਾ ਸੀ ਔਰ ਇਸ ਨੇ ਹਰਵੰਤ ਸਿੰਘ ਜੀ ਦੀ ਸਹਾਇਤਾ ਪਾ ਕੇ 10-15 ਸੂਰਦਾਸਾਂ ਨੂੰ ਸੂਰਮੇ ਸਿੰਘ ਬਣਾ ਕੇ ਟਿਕਾਇਆ ਹੋਇਆ ਸੀ, ਜਿਨ੍ਹਾਂ ਨੂੰ ਸਰੰਦਾ ਅਤੇ ਜੋੜੀ ਵਜਾਉਣੀ ਔਰ ਕਥਾ ਵਾਰਤਾ ਕਰਨੀ ਭਜਨ ਸਿਮਰਨ ਦੇ ਨਾਲ ਸਿਖਾਈ ਜਾਂਦੀ ਸੀ। ਪਹਿਲੇ ਅੱਖਾਂ ਤੋਂ ਅੰਨੇ ਲੋਕ ਬੜੇ ਦੁਖੀ ਹੁੰਦੇ ਸਨ। ਇਹਨਾਂ ਦਾ ਜੀਵਨ ਮੰਗ ਕੇ ਢਿੱਡ ਭਰਨਾ, ਦਰ ਦਰ ਰੁਲਣਾ ਅਤੇ ਠੇਡੇ ਖਾਣਾ ਹੁੰਦਾ ਸੀ। ਜਦ ਗੁਰੂ ਰੂਪੀ ਸੂਰਜ ਚੜ੍ਹਿਆ ਤਾਂ ਇਹਨਾਂ ਨੂੰ ਵੀ ਉਜਾਲਾ ਮਿਲ ਗਿਆ। ਧਰਮ ਉਪਦੇਸ਼ ਦੇ ਨਾਲ ਅੰਨੇ ਵੀ ਸਿੱਖੀ ਮੰਡਲ ਵਿੱਚ ਵਾੜੇ ਗਏ। ਸਿੱਖੀ ਦੇ ਨਾਲ ਸਰੀਰ ਦੀ ਪਾਲਣਾ ਪੱਤ ਆਬਰੋ ਵਾਲੀ ਬਣਾਈ, ਇਹਨਾਂ ਨੂੰ ਰਾਗ ਵਿਦਿਆ ਅਤੇ ਗੁਰਬਾਣੀ ਅਤੇ ਗਿਆਨੀ ਬਣਾਇਆ, ਜਿਸ ਦੇ ਦਰ ਦਰ ਰੁਲਣ ਵਾਲੇ ਅੰਗਹੀਨ ਦੁਖੀ ਵੀ ਪੱਤ ਵਾਲੀਆਂ ਥਾਵਾਂ 'ਤੇ ਬੈਠਣ ਦੇ ਆਦਰਯੋਗ ਹੋ ਗਏ। ਅੱਜ ਇਹ ਸਿੱਖਾਂ ਵਿੱਚ ਸਨਮਾਨੇ ਜਾਂਦੇ ਹਨ, ਸੰਗਤਾਂ ਇਹਨਾਂ ਨੂੰ ਸਨਮਾਨ ਦਿੰਦੀਆਂ ਨੇ। ਇਸ ਪਿੰਡ ਦੀ ਢੇਰ ਸਾਰੀ ਸੰਗਤ ਆਨੰਦਪੁਰ ਜਾਣ ਲਈ ਤਿਆਰ ਸੀ। ਕੇਵਲ ਭਾਈ ਜੀ ਦੀ ਉਡੀਕ ਹੋ ਰਹੀ ਸੀ, ਨਾਲ ਇੱਕ ਤਿਆਰ ਹੋਏ ਗਿਆਨੀ ਅਤੇ ਰਾਗੀ ਸੁਰਮਾ ਸਿੰਘ ਨੇ ਵੀ ਜਾਣਾ ਸੀ। ਚਾਰ ਕੁ ਦਿਨ ਬੀਤੇ ਕਿ ਪਿੰਡ ਵਿੱਚ ਇੱਕ ਸ਼ਾਹੂਕਾਰ ਜੋ ਪਿੰਡ ਦਾ ਸ਼ਾਹ ਸੀ ਮਰ ਗਿਆ। ਇਹ ਮਹਾਜਨ 50 ਵਰੇ ਦੀ ਉਮਰ ਦਾ ਸੀ, ਵਿਆਹ ਸੁੱਖ ਨਾਲ ਤੀਜਾ ਸੀ। ਇਹ ਤੀਜੀ ਵਹੁਟੀ ਅਜੇ ਮਸਾਂ ਹੀ 16-17 ਵਰਿਆਂ ਦੀ ਸੀ ਅਤੇ ਦਿਓਰ ਹੋਰੀ ਚਾਹੁੰਦੇ ਸਨ ਕਿ ਇਹ ਮਰ ਮਿਟੇ ਤਾਂ ਸਾਰਾ ਮਾਲ ਮੈਂ ਸਾਂਭਾਂ। ਸਾਂਝ ਨੂੰ ਭਰਾਓ ਮੋਇਆ ਅਤੇ ਰਾਤੀ ਪੰਡਿਤ ਨੂੰ ਸੱਦ ਭੇਜਿਆ ਕਿ ਭਾਬੀ ਨੂੰ ਸਤੀ ਦਾ ਉਪਦੇਸ਼ ਦੇਵੇ। ਇਸ ਸਮੇਂ ਦੇ ਖਿਆਲ ਅੱਜ ਕੱਲ੍ਹ ਦੀਆਂ ਸੁਆਣੀਆਂ ਨੂੰ ਮਲੂਮ ਨਹੀਂ ਹਨ। ਸਤੀ ਹੋਣ ਦੀ ਡਰਾਉਣੀ ਰਸਮ ਧਰਮ ਦਾ ਅੰਗ ਸਮਝੀ ਜਾਂਦੀ ਸੀ ਉਸ ਵੇਲੇ। ਇਹ ਨਿਸ਼ਚਾ ਇੱਥੋਂ ਤੱਕ ਮਜ਼ਬੂਤ ਹੁੰਦਾ ਸੀ ਕਿ ਇਸਤਰੀਆਂ ਮੁਰਦਾ ਪਤੀਆਂ ਦੀਆਂ ਲੋਥਾਂ ਲੈ ਕੇ ਚਿਖਾ ਵਿੱਚ ਬੈਠ ਜਾਂਦੀਆਂ ਸਨ, ਨਾ ਡੋਲਦੀਆਂ, ਨਾ ਚੀਕਦੀਆਂ, ਨਾ ਰੋਂਦੀਆਂ, ਕਿਉਂਕਿ ਸਿਖਾਇਆ ਇਸ ਤਰ੍ਹਾਂ ਜਾਂਦਾ ਸੀ। ਮਰਦਾਨਗੀ, ਵੀਰਤਾ ਅਤੇ ਹੱਠ ਸਦਾ ਹੀ ਸ਼ਲਾਘਾ ਯੋਗ ਹਨ, ਪਰ ਇਹ ਤਾਂ ਇੱਕ ਅਗਿਆਨਮਈ ਆਤਮ ਹੱਤਿਆ ਸੀ। ਕਈ ਵੀਰ ਤ੍ਰੀਮਤਾ ਰੰਡੇਪੇ ਤੋਂ ਦੁੱਖ ਤੋਂ ਡਰਦੀਆਂ ਸਤੀ ਹੁੰਦੀਆਂ ਸਨ। ਅਨੇਕਾਂ ਵਾਰ ਤਾਂ ਐਸੀਆਂ ਹੋਈਆਂ ਕਿ ਅੱਗ ਲੱਗੀ ਅਤੇ ਇਸਤਰੀਆਂ ਉੱਠ ਕੇ ਭੱਜੀਆਂ। ਤਦੋਂ ਸੰਬੰਧੀ ਧਰਮ ਦੇ ਖਿਆਲ ਦੇ ਬੱਧੇ ਹੋਏ ਸਤੀ ਨੂੰ ਬਦੋ ਬਦੀ ਅੱਗ ਵਿੱਚ ਪਾਉਂਦੇ ਔਰ ਫੂਕ ਦਿੰਦੇ। ਇਸ ਤੋਂ ਭਿਆਨਕ ਹਾਲ ਇੱਕ ਹੋਰ ਵੀ ਵਰਤਦਾ ਰਿਹਾ ਹੈ ਕਿ ਸੰਬੰਧੀਆਂ ਨੇ ਨਾ ਮਨ ਦੀ ਵਹੁਟੀ ਨੂੰ ਬਦੋ ਬਦੀ ਸਤੀ ਕਰ ਦਿੱਤਾ, ਰੋਂਦੀ ਕਰਲਾਉਂਦੀ ਨੂੰ ਬੰਨ ਕੇ ਚਿਖਾ 'ਤੇ ਸੁੱਟ ਦਿੱਤਾ। ਇਸ ਭਿਆਨਕ ਕੁਰੀਤੀ ਦੀ ਦੂਰ ਕਰਨ ਦਾ ਉਪਰਾਲਾ ਸ੍ਰੀ ਗੁਰੂ ਅਮਰਦਾਸ ਜੀ ਤੋਂ ਸ਼ੁਰੂ ਹੋਇਆ ਅਤੇ ਫਿਰ ਜਿੱਥੇ ਜਿੱਥੇ ਸਿੱਖ ਜਾਂ ਗੁਰੂ ਦੀ ਸੋ ਸ਼ਬਦ ਇਹ ਰੀਤੀ ਕੁਰੀਤ ਸਮਝ ਕੇ ਭਰਾ ਤਿਆਗਦੇ ਰਹੇ। ਸਤਿਗੁਰਾਂ ਨੇ ਤਾਂ ਹੁਕਮ ਦਿੱਤਾ ਕਿ ਗੁਰਮਤਿ ਵਿੱਚ ਕੋਈ ਸਤੀ ਨਾ ਹੋਵੇ, ਪਰ ਹਿੰਦੂ ਸਤੀਆਂ ਨੂੰ ਜਿੱਥੋਂ ਤੱਕ ਵਾਹ ਲੱਗੇ ਸਤੀ ਹੋਣੋਂ ਬਚਾਓ। ਸਤਿਗੁਰਾਂ ਨੇ ਫਰਮਾਇਆ, ਸਤੀਆਂ ਇਹ ਨਾ ਆਖੀਆਂ ਜੋ ਮੜਿਆਂ ਲੱਗ ਜਲਨ, ਨਾਨਕ ਸਤੀਆਂ ਜਾਣੀਆਂ ਜੇ ਬਿਰਹੈ ਚੋਟ ਮਰਨ, ਭੀ ਸੋ ਸਤੀਆਂ ਜਾਣੀਆਂ ਸੀਲ ਸੰਤੋਖ ਰਹਨ, ਸੇਵਨ ਸਾਈਂ ਆਪਣਾ ਨਿਤ ਉੱਠ ਸਮਾ ਲੈਣ। ਗੁਰਮਤਿ ਦੇ ਇਸ ਖਿਆਲ ਦਾ ਫੈਸਲਾ ਇੱਥੇ ਨਹੀਂ ਰਿਹਾ, ਸਗੋਂ ਅਕਬਰ 5ਵੇਂ ਸਤਿਗੁਰਾਂ ਦੀ ਯਾਤਰਾ ਨੂੰ ਆਇਆ ਤਦੋਂ ਕਾਲ ਪੀੜਤ ਪਰਜਾ ਦੀ ਰੱਖਿਆ ਦੀ ਸਤਿਗੁਰਾਂ ਨੇ ਸਿਫਾਰਿਸ਼ ਕੀਤੀ ਅਤੇ ਨਾਲ ਸਤੀ ਦਾ ਜ਼ਿਕਰ ਕੀਤਾ। ਖਿਆਲ ਕੀਤਾ ਜਾਂਦਾ ਹੈ ਕਿ ਅਕਬਰ ਨੇ ਇਹ ਕਾਨੂੰਨ ਬਣਾ ਦਿੱਤਾ ਕਿ ਜਬਰਨ ਸਤੀ ਕੋਈ ਨਾ ਕੀਤੀ ਜਾਵੇ। ਅਕਬਰ ਨੇ ਫਿਰ ਇਹ ਰੀਤੀ ਮੂਲੋਂ ਹੀ ਵੀ ਰੋਕੀ, ਪਰ ਹਿੰਦੂ ਖਿਆਲ ਦੀ ਕੜਾਈ ਕਰਕੇ ਇਸ ਰੀਤੀ ਨੂੰ ਮੂਲੋਂ ਰੋਕਣ ਦਾ ਕੰਮ ਪੂਰਾ ਸਿਰੇ ਨਾਲ ਚੜ੍ਹਿਆ। ਵਾਹ ਤੇ ਬਥੇਰੀ ਲਾਈ ਉਸਨੇ। ਇੱਧਰ ਗੁਰੂ ਕੀ ਸਿੱਖ ਰੋਕਣ ਵਿੱਚ ਨਿੱਤਰਦੇ ਰਹੇ। ਗੱਲ ਕੀ, ਉੱਪਰ ਲਿਖੇ ਸ਼ਾਹ ਦੀ ਵਹੁਟੀ ਪੰਡਿਤ ਹੋਰਾਂ ਦੀ ਪ੍ਰੇਰਣਾ ਨਾਲ ਸਤੀ ਹੋਣ ਨੂੰ ਤਿਆਰ ਹੋਈ। ਸਵੇਰੇ ਜਦ ਸ਼ਮਸ਼ਾਨ ਭੂਮੀ ਨੂੰ ਗਈ ਤਦੋਂ ਭਾਈ ਹਰਵੰਤ ਸਿੰਘ ਜੀ ਨੂੰ ਖਬਰ ਲੱਗ ਗਈ। ਆਪ ਵਾਹੋ ਵਾਹੀ ਮਸਾਣਾ ਵਿੱਚ ਪਹੁੰਚੇ, ਮਗਰ ਸੰਗਤ ਵੀ ਅੱਪੜ ਗਈ। ਆਪ ਨੇ ਜਾ ਕੇ ਬੜੇ ਪ੍ਰੇਮ ਨਾਲ ਬੀਬੀ ਨੂੰ ਕਿਹਾ, ਮਾਤਾ ਜੀ ਓ, ਹੇ ਬੀਬਾ ਜੀ, ਤੇਰੇ ਹੌਸਲੇ ਦੇ ਧੰਨ ਹੈ ਔਰ ਤੇਰੇ ਪ੍ਰਤੀਬਰਤਾ ਖਿਆਲ ਦੀ ਵੀ ਧੰਨ ਹਨ। तू हुण अपने भाणे सीधी सुरग पहुंचण दे भरोसे विच तुर लगी सी ना, कुछ बचन साडे भी जांदी जांदी सुणी जा। भाई हुरां नूं शहर दे सारे लोग महात्मा जाणदे सी, मुसलमानां तक उहनां दा अदब करदे सन। इहनां दा प्यार ते प्राणी मात्र दी सेवा, भजन बंदगी दा जीवन सब नूं प्रेरित करदा ते मोहित कर चुका सी। सारिआं ने कहा, बीबी जी लै लै संतां तों कुछ वरदान, इहनां दी मत लै लै। पंडित हुरी दो चार थाई सिखां दे सुनेहे दा असर वेख चुकी सी, कुछ कुड़न लगे पर लोगों ने ख्याल ना किया। भाई जी ने कहा, बीबी तू किस भरोसे पर सती होण लगी है? देख ये देह तू नहीं बनाई, ये अकाल पुरख की बनाई हुई है, तो तू उसनू भन्न लगी है। हुण आपे सोच, जे नौकर मालक की बनाई चीज नू आप भन्ने, वो कदी मालक नू प्यारा हो सकता? कदे मालक की बराबरी ते चाहे सुरग दा वास लै सकदा? जेकर तेरा शरीर मालक ने भरना हुंदा तद तैनू भी मार देंदा। फिर तू किसी उपकार अर्थ के परवस होई शहीद नहीं होण लगी, केवल पति दे नाल रहन दे भरम और सुरग दे लालच करके आत्मघात कर लगी है। तू सोच मुक्ति किस तरह पा सकती है? भगती तैं नहीं कीती, उपकार तैं नहीं कीता, ज्ञान तैनू कोई नहीं है, नाम तैं कोई नहीं जपया, शरीर दे सड़िया जे मुक्ति मिलती तो बहुत लोग मुक्त हो जाते, किस तरह मिल सकती है? इस तरह के उपदेश ने त्रीमत दे दिल फेर दिता। जद लोगों ने डिठा कि सती नमुक्कर हो गई है तद सारे दुखत हो गए। पंडित जी चीकन लगे, भाई जी नूं कह ना सकन पर हुण कारण की सी? ये जानते हैं कि जे हुण धक्को धक्की करदे हाँ तां सिख खड़े हैं, ये नहीं करन देणगे। फिर सरकारे भी भावें अकबर का हुक्म ढिला हो रहा है पर उहदी ऊट नाल सिख ही जितणगे। सिख होरां ने फिर निशंग होकर सब नूं उपदेश दिता, जिस दे असर नाल सब नूं निश्चा हो गया कि आत्मघात कायरता है जो जगत दे दुखां तो हैरान होकर मौत विच डेगदी है। पर हुण औकड़ भारी यह सी कि लोकां विच होर परमां दे नाल भारा परम यह सी कि जो स्त्री संधौरा हाथ लैके सती होना कह के फिर सती होना ना करे उस दे घर ते कहर आउंदा है, उस नाल वरते कोई किस तरह? बेमुख हुई सती दा ठौर ना ठाओ। इस परम पर गुरु के शेर भाई जी ने कहा कि इसका ठौर ठाओ गुरु की शरण है, साध संगत इस नाल वरतेगी और इस नूं अमृत दे की जवा लवेगी। मुरदे नूं लंबू लाया ते टबरों तकी हुई बीबी नूं संगत नाल लै तुरे। साकां विच्चों एक बिरध माई ने इसका साथ दिता। संगत उस सती ते उस दी माई नूं नाल लेके धर्मसाल विच आ गया, दोहां नूं धर्म उपदेश आरंभ किया ते गुरु सिक्खी दे मार्ग पा दिता। फिर भाई हरवंत सिंह ते संगत आनंदपुर नूं टुर पए। रस्ते विच पता लगा कि कोई इशारा दिल्ली तो कुछ हिकमतां कुछ जोर नाल दीन विच दाखल करन दा गुप्तो गुप्त आया है। ये बहाना पा के कुछ आदमी जिन्हां नाल हाकमां दियां कुछ कुंडसां सन जां कोई होर कारण जाति वैरां दे सन, वह फड़े हुए राजधानी नूं लिजाए जा रहे सन। ये खबर सुन के भाई जी ने सू ला के ऐसे सिपाहियां दी ते कैदियां दी गिनती दी खबर कढ़ी। पता लगा कि 10 सिपाही और 6-7 कैदी हैं। भाई जी ने हुण सारी संगत नूं वंडिया, चंगे चंगे तगड़े शस्त्रधारी सिंह घोड़सवार नाल रख लै ते बाकी संगत अगे तोर दित्ते। संगत तां ताई करके 2-4 दिनां विच जा पहाड़ियां दे लागे पहुंची ते इन्हां ने 2 दिन लुक छिप के सूह विच गुजारे और उस कैदियां दे जत्थे दे मगर मगर वेखते रहे। तीजे दिन ਅਚਾਨਕ ਜੰਗਲ ਬੀਆਬਾਨ ਵਿੱਚ ਕੋਈ ਅੱਧਾ ਕੁ ਪਹਿਰ ਦਿਨ ਰਹਿ ਜਾ ਕੇ ਰਿਹਾ। ਹਿਰਾਸੇ ਹੋਏ ਸਿਪਾਹੀਆਂ ਨੂੰ ਹੱਥੋ ਹੱਥੀ ਬੰਨ ਲਿਆ ਤੇ ਕੈਦੀ ਛੁਡਾ ਲਏ। ਇੱਕ ਕੈਦੀ ਨੂੰ ਇੱਕ ਇੱਕ ਸਿੰਘ ਨੇ ਘੋੜੇ ਪਿੱਛੇ ਬਿਠਾ ਲਿਆ ਔਰ ਇੱਕਦਮ ਕੂਚ ਬੋਲ ਦਿੱਤਾ, ਵੇਖੋ ਕੁਦਰਤਾਂ, ਭਾਈ ਹਰਵੰਤ ਸਿੰਘ ਜੀ ਨੇ ਪਿੱਛੇ ਕੌਣ ਬੈਠਾ ਹੈ? ਉਹ ਭਰਾ ਨਾਰੂ ਲਾਲ ਜਿਸ ਨੇ ਇਹਨਾਂ ਨੂੰ ਕੈਦ ਵਿੱਚ ਕਰ ਰੱਖਿਆ ਸੀ। ਅੱਜ ਉਹ ਸਿਪਾਹੀਆਂ ਦੀ ਕੈਦ ਵਿੱਚ ਵੱਧਾ ਜਾ ਰਿਹਾ ਸੀ ਜਿਸ ਨੂੰ ਭਾਈ ਹਰਵੰਤ ਸਿੰਘ ਨੇ ਛੁਡਾ ਕੇ ਆਪਣੇ ਪਿੱਛੇ ਬਿਠਾ ਲਿਆ। ਗੱਲ ਕੀ, ਇਹ ਸਾਰੇ ਲੋਕ ਵਾਹੋ ਦਾਹ ਉੱਡੀ ਗਏ। ਤੀਜੇ ਦਿਨ ਇਹ ਵੀ ਕੰਧੀ ਜਾ ਨਿਕਲੇ ਤੇ ਦਰਿਆ ਪਾਰ ਹੋ ਮੂਹਰੇ ਹੋਏ ਜਥੇ ਨੂੰ ਜਾ ਮਿਲੇ। ਹੁਣ ਜਦ ਨਾਰੂ ਨੇ ਭਾਬੀ ਨੂੰ ਡਿੱਠਾ ਤਦ ਸ਼ਰਮ ਨਾਲ ਅੱਖਾਂ ਨੀਵੀਆਂ ਕਰ ਲਈਆਂ, ਪਰ ਧਰਮ ਦੀ ਪਿਆਰੀ ਨੇ ਬੜੇ ਸਤਿਕਾਰ ਨਾਲ ਬੁਲਾ ਕੇ ਕਿਹਾ, ਵੀਰ ਜੀ ਸ਼ੁਕਰ ਹੈ ਕਿ ਵਾਹਿਗੁਰੂ ਨੇ ਫਿਰ ਮਿਲਾਇਆ ਅਤੇ ਉਸ ਦਸ਼ਾ ਵਿੱਚ ਮਿਲਾਇਆ ਜਿਸ ਦਸ਼ਾ ਵਿੱਚ ਭਰਾ ਨੂੰ ਭਰਾ ਕਰਕੇ ਬੁਲਾਈਦਾ ਹੈ। ਨਾਰੂ ਬੋਲਿਆ, ਭਾਬੀ ਜੀ ਧਰਤੀ ਵਿਹਲ ਨਹੀਂ ਦਿੰਦੀ ਜਿੱਥੇ ਗਰਕ ਜਾਵਾਂ। ਮੈਂ ਤੁਸਾਂ ਨਾਲ ਬੜਾ ਅਨਰਥ ਕੀਤਾ, ਪਰ ਧੰਨ ਤੁਸੀਂ ਹੋ ਜਿਨ੍ਹਾਂ ਨੇ ਬਦੀ ਦੇ ਬਦਲੇ ਨੇਕੀ ਕੀਤੀ ਹੈ। ਜੇ ਮੈਂ ਤੁਹਾਡੀ ਥਾਂ ਹੁੰਦਾ ਤਾਂ ਤੁਹਾਨੂੰ ਉੱਥੇ ਮਾਰਦਾ ਜਿੱਥੇ ਪਾਣੀ ਨਾ ਲੱਭਦਾ। ਧੰਨ ਤੁਸੀਂ ਹੋ ਜੋ ਮੇਰੇ ਜੈਸੇ ਵੈਰੀ ਨੂੰ ਫਿਰ ਵੀਰ ਕਹਿ ਕੇ ਪੁਕਾਰਦੇ ਹੋ। ਕਿੱਥੇ ਵੈਰੀ, ਕਿੱਥੇ ਵੀਰ? ਅੱਗੋਂ ਭਾਬੀ ਬੋਲੀ, ਵੀਰ ਜੀ ਧੰਨ ਅਸੀਂ ਨਹੀਂ, ਧੰਨ ਕਲਗੀਧਰ ਪਿਆਰ ਦਾ ਸੋਮਾ ਨੇ। ਧੰਨ ਉਸ ਸੋਮੇ ਤੋਂ ਜਾਰੀ ਹੋਈ ਸਿੱਖੀ ਦੀ ਨੈ ਹੈ ਜੋ ਪ੍ਰੇਮ ਹੀ ਨਹੀਂ ਪ੍ਰੇਮ ਪਸਾਰ ਦੀ ਤੁਰੀ ਜਾਂਦੀ ਹੈ। ਤੁਸੀਂ ਆਪਣੇ ਪਿਛਲੇ ਕੰਮਾਂ ਨੂੰ ਭੁੱਲ ਜਾਓ, ਅਸਾਂ ਯਾਦ ਨਹੀਂ ਰੱਖੇ, ਤੁਸੀਂ ਵੀ ਯਾਦ ਨਾ ਰੱਖੋ। ਬਦਲਾ ਅਸੀਂ ਕਿਸ ਤੋਂ ਲਈਏ ਵੀਰ ਜੀ? ਜੇ ਦੰਦਾਂ ਹੇਠ ਜੀਭ ਆ ਜਾਏ ਤਾਂ ਦੰਦ ਭੰਨ ਥੋੜ੍ਹਾ ਦੇਈਦੇ ਆ, ਜਾਂ ਜੇ ਬਾਂਹ ਟੁੱਟੇ ਤਾਂ ਗਲੇ ਨਹੀਂ ਲਾਈਦੀ? ਤੁਸੀਂ ਤਾਂ ਸਾਹ ਹੋ, ਸਾਨੂੰ ਤਾਂ ਬ੍ਰਹਿਮੰਡ ਵਿੱਚ ਕੋਈ ਉਪਰਾ ਨਜ਼ਰ ਆਉਂਦਾ ਹੀ ਨਹੀਂ, ਸਭ ਸਾਡੇ, ਅਸੀਂ ਸਭਨਾਂ ਦੇ ਹਾਂ। ਅੰਮ੍ਰਿਤ ਛੱਕ ਕੇ ਅਮਰ ਹੋ, ਬ੍ਰਹਿਮੰਡ ਨੂੰ ਇਹ ਹੋਕਾ ਦਿੰਦੇ ਹੋ। ਇਸ ਤਰ੍ਹਾਂ ਵੈਰਾਂ ਨੂੰ ਮੁਕਾ ਦਿਓ, ਬਸ ਕਰੋ ਵੈਰ, ਝਗੜੇ ਅਤੇ ਵਿੱਥਾਂ ਹਟਾਓ, ਤਸਵ ਦੂਰ ਕਰੋ ਅਤੇ ਆਖੋ, ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਆਓ ਹੁਣ ਤੁਸੀਂ ਵੀ ਪ੍ਰੇਮ ਸ਼ਬੀਲ ਤੋਂ ਵਿਤਕਰੇ ਦੀ ਡੰਝ ਦੂਰ ਕਰੋ ਅਤੇ ਜੀਉ ਜੀਉ ਪਵੋ। ਨਾਰੂ, ਭਾਬੀ ਜੀ ਤੁਸਾਂ ਨੇ ਮੈਨੂੰ ਮੌਤ ਦੇ ਮੂੰਹ ਛਡਾਇਆ, ਮੇਰੇ ਨਾਲ ਤਾਂ ਸਕੇ ਮਿੱਤਰ ਨਵਾਲੇ ਪਿਆਲੇ ਦੇ ਯਾਰ ਕਾਜੀ ਵਹਾਬੂਦੀਨ ਨੇ ਵੀ ਧਰੋਹ ਕਮਾਇਆ, ਝੂਠੇ ਦੋਸ਼ ਦਿੱਤੇ, ਘਰ ਬਾਰ ਜ਼ਬਤ ਕੀਤਾ ਅਤੇ ਬੰਨ ਕੇ ਟੋਰਿਆ ਗਿਆ। ਭਾਬੀ ਕਹਿਣ ਲੱਗੀ, ਤੁਸੀਂ ਤੇ ਸੱਸ ਹੁਰੀ ਵੀ ਸਰਵਰੀਏ ਸੇ, ਅੱਧੇ ਮੁਸਲਮਾਨ ਤੋਂ ਤੁਸੀਂ ਹੋ ਚੁੱਕੇ ਸੇ, ਇਸੇ ਕਰਕੇ ਸਾਡੇ ਨਾਲ ਵੀ ਖੁਣਸਦੇ ਸੋ, ਤੁਸੀਂ ਮੁਸਲਮਾਨ ਹੋਣੋਂ ਕਿਉਂ ਡਰੇ? ਨਾਰੂ ਬੋਲਿਆ, ਭਾਬੀ ਜੀ ਸਭ ਉਸੇ ਵਹਾਬੂ ਦੀ ਚੁੱਕ ਅਤੇ ਸ਼ਰਾਬ ਦੀ ਕਿਰਪਾ ਸੀ, ਮੁਸਲਮਾਨ ਤੇ ਮੈਂ ਖਬਰੇ ਹੋ ਜਾਂਦਾ। ਕਾਜੀ ਦੇ ਦਗੇ ਨੇ ਦਿਲ ਤੋੜ ਦਿੱਤਾ ਔਰ ਮਾਤਾ ਨੇ ਸਖ਼ਤ ਹੱਠ ਧਾਰਿਆ। ਇਹ ਸਾਰਾ ਵਿਰਤੰਤ ਸੁਣ ਕੇ ਹਰਵੰਤ ਸਿੰਘ ਹੋਰਾਂ ਨੇ ਪੰਜ ਸੱਤ ਸਿੰਘ ਹੋਰ ਤਿਆਰ ਕੀਤੇ ਅਤੇ ਉੱਥੋਂ ਕੂਚ ਕਰਦੇ ਸਿੱਧੇ ਹੁਸ਼ਿਆਰਪੁਰ ਦੀ ਜੂਹ ਵਿੱਚ ਪਹੁੰਚੇ। ਇੱਥੋਂ ਇੱਕ ਜਣਾ ਭੇਸ ਵਟਾ ਕੇ ਸੂਹ ਲੈਣ ਗਿਆ, ਤਦ ਪਤਾ ਲੱਗਾ ਆਪ ਦੀ ਮਾਤਾ ਅਤੇ ਪਰਿਵਾਰ ਨੇ ਇਸ ਸ਼ਰਤ ਪਰ ਮੁਸਲਮਾਨ ਹੋਣਾ ਮੰਨ ਲਿਆ ਹੈ ਕਿ ਉਹਨਾਂ ਦੇ ਦੁੱਲੇ ਨਾਰੂ ਲਾਲ ਨੂੰ ਮੁੜ ਕੇ ਜਿਉਂਦਾ ਜਾਗਦਾ ਵਾਪਸ ਬੁਲਾ ਲਿਆ ਜਾਵੇ। ਸੋ ਉੱਧਰ ਆਦਮੀ ਗਏ ਹਨ ਜੋ ਨਾਰੂ ਨੂੰ ਨਾਲ ਲੈ ਕੇ ਆਉਣ। ਆਪ ਦਾ ਪਰਿਵਾਰ ਇੱਕ ਸ਼ੇਖਾਂ ਦੇ ਘਰ ਰਹਿੰਦਾ ਹੈ, ਰੋਕ ਤਾਂ ਕੋਈ ਨਹੀਂ ਪਰ ਨਜ਼ਰ ਹੇਠ ਰੱਖਣ ਲਈ ਇੱਕ ਐਦਗੇ ਦਾ ਪਹਿਰਾ ਰਹਿੰਦਾ ਹੈ। ਇਹ ਸੁਣ ਕੇ ਸੂਈਏ ਨੂੰ ਨਾਲ ਲੈ ਕੇ ਅਗਲੇ ਪਲ ਪਹਿਰ ਰਾਤ ਰਹਿੰਦਿਆਂ ਭਾਈ ਹਰਵੰਤ ਸਿੰਘ ਜੀ ਕੁਛ ਸਿੱਖਾਂ ਨੂੰ ਨਾਲ ਲੈ ਕੇ ਪਹੁੰਚੇ। ਸਾਰਿਆਂ ਨੇ ਪਠਾਨ ਘੋੜੇ ਵੇਚਣ ਵਾਲਿਆਂ ਦਾ ਭੇਸ ਧਾਰ ਲਿਆ। ਸੂਈਏ ਨੇ ਅੱਗੇ ਜਾ ਕੇ ਉਸ ਐਦੀ ਨੂੰ ਪਸ਼ਤੋ ਵਿੱਚ ਗੱਲੀ ਲਾ ਲਿਆ ਔਰ ਗੱਲੀ ਗੱਲੀ ਦੂਰ ਮਸੀਤ ਵੱਲ ਲੈ ਗਿਆ ਅਤੇ ਭਾਈ ਜੀ ਨੇ ਅੰਦਰ ਜਾ ਕੇ ਮਾਤਾ ਜੀ ਨੂੰ ਅਤੇ ਵੱਡੇ ਭਰਾ ਨੂੰ ਛੁਡਾ ਲੈਣ ਦੀ ਖੁਸ਼ੀ ਸੁਣਾਉਂਦੇ ਹੋਏ ਭਾਬੀ ਅਤੇ ਬਾਲਾਂ ਸਮੇਤ ਬਾਹਰ ਆਉਂਦਾ ਔਰ ਅੱਖ ਚਮਕਣ ਵਿੱਚ ਘੋੜਿਆਂ 'ਤੇ ਬਿਠਾ ਕੇ ਉਡਾਰੀ ਮਾਰੀ। ਉੱਧਰ ਸੂਈਏ ਨੇ ਐਦੀ ਨੂੰ ਇੱਕ ਰੁਪਈਆ ਦੇ ਕੇ ਕੁਝ ਖਾਣ ਨੂੰ ਲੈਣ ਘੱਲਿਆ ਕਿ ਐਡੀ ਸਵੇਰੇ ਤੈਨੂੰ ਤਾਂ ਕੋਈ ਹੱਟੀ ਖੋਲ੍ਹ ਦੇਵੇਗਾ, ਅਤੇ ਆਪ ਮਸੀਤੇ ਬੈਠ ਗਿਆ। ਪਰ ਐਦੀਏ ਦੇ ਅੱਖੋਂ ਓਲੇ ਹੁੰਦੇ ਹੀ ਸੂਈਆ ਪਾਣੀ ਵਿੱਚ ਦੁੱਧ ਦੀ ਛੇਟ ਵਾਂਗੂ ਗੁੰਮ ਹੋ ਗਿਆ। ਨੀਯਤ ਕੀਤੇ ਥਾਂ 'ਤੇ ਸਾਰੇ ਜਾਣੇ ਤੀਜੇ ਕੁ ਦਿਨ ਇਕੱਠੇ ਹੋ ਗਏ ਪਹੁੰਚ ਕੇ। ਨਾਲੇ ਸੰਗਤਾਂ ਪੈਂਡਾਂ ਮੁਕਾ ਰਹੀਆਂ ਸੀ, ਨਾਲੇ ਸਿੱਖੀ ਦਾ ਪ੍ਰਚਾਰ ਹੋ ਰਿਹਾ ਸੀ। ਸਿੰਘ ਜੀ ਦੇ ਭਰਾ ਮਾਤਾ ਆਦਿ ਸਿੱਖੀ ਭਾਵਨਾ ਵਿੱਚ ਆ ਗਏ। ਸਾਈਂ ਦੀਆਂ ਮਿਹਰਾਂ ਨਾਲ ਅਨੰਦਪੁਰ ਆ ਗਿਆ। ਅਨੰਦਪੁਰ ਪਹੁੰਚ ਕੇ ਆਨੰਦ ਪਾਇਆ ਅਤੇ ਸੱਚੇ ਸਤਿਗੁਰਾਂ ਦੀ ਸ਼ਰਨ ਤਕਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।